सारे प्रेमी शब्द बोल के अपनी रचना पवित्र सफला करने की खेतल करा कर कालिदास बोलिया। कालिदास सभा सब भाई तीसरे पास सभी व्यंग बज के बोलिया कर लाला बोला मेरा नाम लाला मेरा लाले का जाया लाला गावे लाली ना जाए अब करूं तेरी राया मतली ने लाला बोला मेरा नाम सुभागा Thank you.
Thank you.
जप करो वाहिगुरु नाम प्यारे आठों गंगा तर करो संत मीत सावधान एकाग्र चीत वाहिगुरु दा जस करो चित्त नूं एकाग्र करके हरी जस विच जोड़ के और आलस तो रहत हो के साध संगत दुनिया दे धंधियां विच विहारां विच परमेश्वर नूं पुलाउण दी बड़ी शक्ति जिस वक्त मन ਇਹਨਾਂ ਵਿੱਚ ਲੱਗਦਾ ਹੈ ਪਰਮੇਸ਼ੁਰ ਨੂੰ ਭੁੱਲਦਾ ਹੈ ਮਨ ਦੇ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਦੁੱਖ ਆ ਕੇ ਨਿਵਾਸ ਕਰਦੇ ਹਨ ਕਿਉਂ ਪਰਮੇਸ਼ੁਰ ਤੇ ਭੁੱਲਿਆ ਵਿਆਪਣ ਸੁਭੇ ਰਹੋ ਜਿਤਨੇ ਮਨ ਦੇ ਦੁਖਦਾਈ ਸੁਭਾਵ ਹਨ ਪਰਮੇਸ਼ੁਰ ਨੂੰ ਭੁੱਲਣ ਕਰਕੇ ਮਨ ਵਿੱਚ ਆ ਕੇ ਨਿਵਾਸ ਕਰਿਆ ਕਰਦੇ ਹਨ ਪਰ ਜਿਸ ਵਕਤ ਸਤਸੰਗ ਵਿੱਚ ਪਹੁੰਚਦਾ ਹੈ ਖਿਆਲ ਨੂੰ ਟਿਕਾ ਕੇ ਹਰੀ ਜਸ ਵਿੱਚ ਲੀਨ ਕਰਦਾ ਹੈ ਉਹ ਕਲਪਨਾਵਾਂ ਉਹ ਚਿੰਤਾ ਫਿਕਰ ਉਹ ਘਬਰਾਹਟ ਉਹ ਮਨ ਦੇਖੋ ਦੂਰ ਹੋ ਕੇ ਮਨ ਸ਼ਾਂਤ ਰਸ ਅਨੁਭਵ ਕਰਦਾ ਉਹ ਸੁੱਖ ਅਨੁਭਵ ਕਰਦਾ ਹੈ ਜਿਸ ਦੀ ਮਿਸਾਲ ਦੁਨੀਆਂ ਦੇ ਸੁੱਖਾਂ ਵਿੱਚ ਕਿਤੇ ਇੱਕ ਦਫ਼ਾ ਸਾਹਿਬ ਗੁਰੂ ਕਲਗੀਧਰ ਦਸਮ ਪਾਤਸ਼ਾਹ ਮਹਾਰਾਜ ਜੀ ਦਾ ਰੂਹਾਨੀ ਦਰਬਾਰ ਸਜਾ ਕੀਮਤੀ ਸ਼ਾਮਿਆਨੇ ਤਣੇ ਹਨ ਕੀਮਤੀ ਫਰਸ਼ ਵਿਛੇ ਹਨ ਬੇਅੰਤ ਸਿੰਘ ਤਜੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰਿਓਂ ਕਰਦੇ ਹਨ ਜਿਵੇਂ ਕਰੋੜਾਂ ਚਕੋਰਾਂ ਚੰਦਰਾਂ ਵੱਲ ਇੱਕ ਟੱਕ ਲਗਾ ਕੇ ਵੇਖਦੇ ਹਨ ਗਰਦਨ ਭਾਵੇਂ ਮੁੜਕ ਜੇ ਦੀਦਾਰ ਕਰਨ ਨਹੀਂ ਹਨ ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਆ ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਨਿਰੰਤਰ ਸਿਮਰਨ ਕਰਨ ਵਾਲੇ ਕਿ ਬਹੁਤ ਸਾਰੇ ਗੁਰਮੁਖ ਬੈਠੇ ਹਨ ਸਿਮਰਨ ਦੋ ਕਿਸਮ ਦਾ ਇੱਕ ਜਾਪ ਹੈ ਇੱਕ ਜਪਾ ਹੈ ਜ਼ਬਾਨ ਹਿਲਾ ਕੇ ਜੋ ਸਿਮਰਨ ਕੀਤਾ ਜਾਂਦਾ ਉਸਨੂੰ ਜਾਪ ਕਿਹਾ ਜਾਂਦਾ ਬਿਨਾਂ ਜ਼ਬਾਨ ਤੋਂ ਕੇਵਲ ਖਿਆਲ ਨਾਲ ਹੀ ਬਿਨ ਰਸਨਾ ਜੋ ਜਪੇ ਹੈ ਆਓ ਕੋਈ ਜਾਣੇ ਕੈਸਾ ਨੂੰ ਬਿਨ ਰਸਨਾ ਉਸਤਤ ਕਰਾਈ ਗੁਰਮੁਖ ਜਾਪੋ ਹਿਰਦੇ ਹਨ ਗੁਰੂ ਗ੍ਰੰਥ ਅਮਰ ਧਿਆਵੇ ਬਹੁਤ ਸਾਰੇ ਤਰੀਕੇ ਸਿਮਰਨ ਦੇ, ਜਿਸਨੂੰ ਅਜੱਪਾ ਕਿਹਾ, ਅਜੱਪਾ ਜਾਪ ਨਾ ਵਿਸਰੇ ਆਦਿ ਜੁਗਾਸਨ। ਕਿਉਂ ਇਹੋ ਜਿਹੇ ਬਹੁਤ ਸਾਰੇ ਗੁਰਮੁਖ ਵੀ ਹਜ਼ੂਰ ਵਿੱਚ ਬੈਠੇ ਹੋਏ ਜੀਵਨ ਦਾ ਲਾਹਾ ਖੱਟ ਰਹੇ ਹਨ। ਇਉਂ ਜੋ ਆਪਣੇ ਸਮੇਂ ਨੂੰ ਸਤਸੰਗ ਦੁਆਰਾ ਪ੍ਰਭੂ ਵਿੱਚ ਲੀਨ ਕਰਦੇ ਹਨ, ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਸੁੱਖ ਪ੍ਰਾਪਤ ਹੁੰਦਾ ਹੈ। ਔਦ ਪੂਰੀ ਹੋਣ ਤੇ, ਉਮਰ ਪੂਰੀ ਹੋਣ ਤੋਂ ਬਾਅਦ ਉਹਨਾਂ ਦੀ ਗਤੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸਾ ਫਰਮਾਨ ਕੀਤਾ ਹੈ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਤਿਆਂ ਗੁਰਾਂ ਦੇ ਨਾਲ ਜਪ ਗੁਰ ਨਾ ਨੇਤਨੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠਾਂ। ਨੇਤਰਾਂ ਨਾਲ ਗੁਰੂ ਸਰੂਪ ਦੇ ਧਿਆਨ ਵਿੱਚ ਖਿਆਲ ਨੂੰ ਮਹਿਵ ਕਰਨਾ, ਕੰਨਾਂ ਦੁਆਰਾ ਹਰੀ ਜਸ ਸੁਣਨਾ, ਜ਼ੁਬਾਨ ਦੇ ਨਾਲ ਹਰੀ ਜਸ ਕਰਨਾ, ਨਿਰੰਤਰ ਨਾਮ ਦਾ ਸਿਮਰਨ ਕਰਨਾ। ਸਮੇਂ ਨੂੰ ਗੁਜ਼ਾਰਨ ਵਾਲੇ ਪ੍ਰੇਮੀ ਇੱਥੇ ਆਪਣੀ ਜ਼ਿੰਦਗੀ ਬੈਕੁੰਠ ਵਰਗੀ ਗੁਜ਼ਾਰਦੇ ਹਨ। ਮਰਨ ਤੋਂ ਬਾਅਦ ਸੱਚਖੰਡ ਬੈਕੁੰਠ ਧਾਮ ਦੀ ਵੀ ਥਾਂ ਮਿਲਦਾ। ਗੁਰੂ ਚਰਣਾ ਵਿੱਚ ਸਿੱਖਾਂ ਤੋਂ ਅਰਜ਼ ਕੀ, ਗਰੀਬ ਨਵਾਜ਼, ਮਰਨ ਤੋਂ ਬਾਅਦ ਜੀਵ ਦੀ ਕਿਹੋ ਜਿਹੀ ਗਤੀ ਹੁੰਦੀ ਹੈ, ਕਿਰਪਾ ਕਰਕੇ ਦੱਸੋ। ਇਹ ਵਚਨ ਸੁਣ ਕੇ ਹਜ਼ੂਰ ਨੇ ਫਰਮਾਨ ਕੀਤਾ, ਇੱਕੋ ਜਿਹੀ ਗਤੀ ਸਭ ਦੀ ਨਹੀਂ ਹੈ। ਜਿਹੋ ਜਿਹੀ ਕਿਸੇ ਦੀ ਅਵਸਥਾ ਵੈਸੀ ਉਸਨੂੰ ਮਰਨ ਤੋਂ ਬਾਅਦ ਗਤੀ ਪ੍ਰਾਪਤ ਹੁੰਦੀ ਹੈ। ਦੁਨੀਆਂ ਵਿੱਚ 6 ਕਿਸਮ ਦੇ ਲੋਕ ਹਨ, ਉਹਨਾਂ ਨੂੰ 6 ਕਿਸਮ ਦੀ ਹੀ ਗਤੀ ਪ੍ਰਾਪਤ ਹੁੰਦੀ ਹੈ। ਜਿਹਾ ਜਿਹਾ ਕੋਈ ਹੈ ਵੈਸੀ ਉਸਦੀ ਗਤੀ ਹੋਇਆ ਕਰਦੀ। ਇੱਕ ਪਾਪੀਆਂ ਦੀ ਗਤੀ ਹੈ, ਇੱਕ ਪੁੰਨੀਆਂ ਦੀ ਗਤੀ ਹੈ, ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ, ਚੌਥੀ ਭਗਤਾਂ ਦੀ ਗਤੀ ਹੈ, ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਦੀ ਗਤੀ। ਅਲੈਦਾ ਅਲੈਦਾ ਅਵਸਥਾ। ਜੋ ਲੋਕ ਆਪਣੀ ਜ਼ਿੰਦਗੀ ਨੂੰ ਕੁਸੰਗ ਦੇ ਜ਼ੇਰੇ ਅਸਰ ਹੋ ਕੇ ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਚੰਗੇ ਮਾੜੇ ਦੀ ਸੂਝ ਬੂਝ ਨਾ ਹੋਣ ਕਰਕੇ ਜ਼ਿੰਦਗੀ ਬੁਰਾਈਆਂ ਵਿੱਚ ਗੁਜ਼ਾਰ ਕੇ ਇਹ ਸੰਸਾਰ ਨੂੰ ਤਿਆਗ ਜਾਂਦੇ ਨੇ। ਉਹਨਾਂ ਨੂੰ ਵਕਤ ਅਸੀਰ ਜਮਰਾਜਾ ਦੇ ਦੂਜ ਫੜਨ ਆਉਂਦੇ, ਮਾਰਦੇ ਕੁੱਟਦੇ ਲੈ ਜਾਂਦੇ ਹਨ। ਧਰਮ ਰਾਜਾ ਦੇ ਪੇਸ਼ੀ ਹੁੰਦੀ ਹੈ, ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ, ਜਿੰਦਨ ਮਾਣੀ ਕੱਢੀ ਹੱਡਾਂ ਕੋ ਕੜਕਾ, ਸਾਹੇ ਲਿਖੇ ਨੇ ਚੱਲਣੇ ਜਿੰਦੂ ਕੋ ਸਮਝਾ। ਉਹ ਸਮਾਂ ਜਦੋਂ ਆ ਜਾਂਦਾ ਹੈ, ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਦੇ ਸਹਿਰ ਰੂਹ ਨੂੰ ਜੀਵਾਤਮਾ ਨੂੰ ਕੱਢ ਕੇ ਪ੍ਰਲੋਕ ਨੂੰ ਲੈ ਜਾਂਦੇ ਨੇ ਮਾਰਦੇ ਕੁੱਟ। ਧਰਮ ਰਾਜਾ ਦੇ ਪੇਸ਼ੀ ਹੁੰਦੀ ਹੈ, ਧਰਮ ਰਾਜਾ ਉਸਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਹੋਰ ਨਰਕਾਂ ਵਿੱਚ ਸਿੱਟਦਾ ਹੈ। ਜਿਤਨੇ ਨਰਕ ਸਭ ਮਨਮੁਖ ਭੋਗੇ, ਗੁਰਮੁਖ ਲੇਪਨਾ ਮਾਸਾ, ਸਭ ਨਰਕਾਂ ਵਿੱਚ ਦੁੱਖ ਤਕਲੀਫਾਂ ਉਠਾਉਂਦਾ ਹੈ। ਉਸ ਤੋਂ ਬਾਅਦ ਉਸਨੂੰ 84 ਦਾ ਗੇੜਾ ਭੁਗਤਾਇਆ ਜਾਂਦਾ, ਫਿਰ ਮਾਨੁਖ ਦੇ ਦੀ ਵਾਰੀ ਆਉਂਦੀ। ਮਨੁੱਖਾ ਦੇ ਵਿੱਚ ਇਹੋ ਜਿਹੇ ਥਾਂ ਉਸਦਾ ਜਨਮ ਹੁੰਦਾ ਹੈ ਜਿੱਥੇ ਅਤਿਅੰਤ ਕਸ਼ਟ ਤੇ ਦੁੱਖ ਹੋ। ਸੋ ਇਹ ਪਾਪੀਆਂ ਦੀ ਗਤੀ ਦੱਸੀ। ਦੂਸਰੀ ਪੁੰਨੀਆਂ ਦੀ ਗਤੀ, ਜਿਹੜੇ ਲੋਕ ਆਪਣੀ ਜ਼ਿੰਦਗੀ ਨੂੰ ਪੁੰਨ ਕਰਮਾਂ ਵਿੱਚ, ਜਿਹਨਾਂ ਕਰਮਾਂ ਦਾ ਫਲ ਸ਼ੁਕ ਹੈ, ਇਉਂ ਗੁਜ਼ਾਰਦੇ ਹਨ, ਉਹਨਾਂ ਨੂੰ ਵਕਤ ਅਖੀਰ ਜਮਰਾਜਾ ਦੇ ਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੇਵਤਾ ਲੈਣ ਆਉਂਦੇ। ਸਤਿਕਾਰ ਦੇ ਨਾਲ ਵਿਵਾਨਾਂ ਵਿੱਚ ਬਿਠਾ ਕੇ ਲਿਜਾਇਆ ਜਾਂਦਾ ਹੈ, ਪਰ ਪੇਸ਼ੀ ਉਹਨਾਂ ਦੀ ਵੀ ਧਰਮ ਰਾਜਾ ਦੀ ਹੁੰਦੀ ਹੈ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜਾ ਕੇ ਜਾ। ਸੋ ਧਰਮ ਰਾਜਾ ਉਹਨਾਂ ਨੂੰ ਕਹਿੰਦਾ, ਪਹਿਲਿਆਂ ਨਾਲੋਂ ਤੁਸੀਂ ਬਹੁਤ ਅੱਛੇ ਹੋ, ਲੇਕਿਨ ਜਿਸ ਕੰਮ ਵਾਸਤੇ ਮਾਨਸ ਦੇ ਮਿਲੀ ਸੀ ਉਹ ਕੰਮ ਤੁਸੀਂ ਨਹੀਂ ਕੀਤਾ। ਉਹ ਕੰਮ ਕੀ ਸੀ? ਭਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਮੇਲ ਕੀ ਹੈ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬੋਲਣਾ। ਇਹ ਸੀ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲਣ ਦਾ ਉਪਰਾਲਾ ਕਰਨਾ। ਖੈਰ ਬਹੁਤ ਅੱਛੇ ਹੋ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਜਿੱਥੇ ਜਿਸਮਾਨੀ ਸੁੱਖ ਹੈ, ਮਨ ਦੀ ਸ਼ਾਂਤੀ ਉੱਥੇ ਨਹੀਂ ਹੈ, ਚਿੰਤਾ ਵੀ ਬਣੀ ਰਹਿੰਦੀ ਹੈ, ਉੱਥੇ ਅਵਮਾਨ ਈਰਖਾ ਵੀ ਬਣੀ ਰਹਿੰਦੀ ਹੈ, ਇਹ ਗੱਲਾਂ ਉੱਥੇ ਬਣੀਆਂ ਰਹਿੰਦੀਆਂ, ਮਨ ਨੂੰ ਸ਼ਾਂਤ ਨਹੀਂ, ਜਿਸਮਾਨੀ ਸੁੱਖ ਉੱਥੇ ਮਿਲਦੇ ਹੈ। ਸੋ ਇਹ ਦੁਨੀਆਂ ਦੀ ਗਤੀ। ਤੀਜੀ ਪ੍ਰਾਣਾਯਾਮੀਆਂ ਦੀ ਕੀ? ਯੋਗਾ ਅਭਿਆਸੀਆਂ ਦੀ ਗਤੀ ਹੈ, ਜੋ ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰ ਸਥਿਤ ਕਰਨ ਦਾ ਅਭਿਆਸ ਕਰਦੇ ਹਨ, ਉਹਨਾਂ ਦੀ ਗਤੀ ਬ੍ਰਹਮ ਲੋਕ ਤੱਕ ਹੈ, ਬ੍ਰਹਮਾ ਦੇ ਲੋਕ ਤੱਕ ਹੈ। ਚੌਥੇ ਭਗਤ ਹਨ ਵਾਹਿਗੁਰੂ ਦੀ ਭਗਤੀ ਕਰਨ ਵਾਲੇ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਰੂਪ ਦੀ ਅਰਚਨ ਭਗਤੀ, ਅਰਦਾਸ ਭਗਤੀ, ਦਾਸਾ ਭਾਵ, ਸਖਾਇ ਸਖੀ ਭਾਵ, ਆਤਮ ਨਿਵੇਦਨ, ਇਹ ਨੌ ਕਿਸਮ ਦੀ ਭਗਤੀ ਹੈ। ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪ੍ਰਕਾਰ, ਇਹੀ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ। ਜੋ ਭਗਤੀ ਵਿੱਚ ਜ਼ਿੰਦਗੀ ਗੁਜ਼ਾਰਦੇ ਹਨ ਉਹਨਾਂ ਦੀ ਗਤੀ ਗੁਰੂ ਜੀ ਨੇ ਦੱਸੀ ਹੈ। ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਉਂ, ਦਰਗੇ ਮਿਲਦਾ ਥਾਉਂ ਗੁਰਾਂ ਦੇ ਨਾਲ ਰਤਿਆਂ, ਗੁਰਾਂ ਦੇ ਨਾਲ ਰਤਿਆਂ, ਦਰਗੇ ਮਿਲਦਾ ਥਾਉਂ ਨਾਲ ਰਤਿਆਂ, ਦਰਗੇ ਮਿਲਦਾ ਥਾਉਂ ਗੁਰਾਂ ਦੇ ਨਾਲ ਰਤਿਆਂ, ਦਰਗੇ ਮਿਲਦਾ ਸੱਚਖੰਡ ਬੈਕੁੰਠ ਧਾਮ ਨੂੰ ਜਾਂਦੇ ਨੇ ਭਗਤੀ ਕਰਨ ਵਾਲੇ ਲੋਕ। ਧਰਮ ਗਿਆਨ ਅਵਸਥਾ ਜਿਹਨਾਂ ਨੂੰ ਪ੍ਰਾਪਤ ਹੋ ਗਈ ਉਹ ਸਾਰੇ ਪਰਿਪੂਰਨ ਜੋ ਬ੍ਰਹਮ ਹੈ ਨਿਰਗੁਣ ਬ੍ਰਹਮ ਉਹਦੇ ਵਿੱਚ ਸਮਾ ਜਾਂਦੇ ਨੇ। ਕਬੂ ਸਾਧ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼। ਮੰਤਨ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਵਨ ਕੇ ਸੰਗ। ਜੂੰ ਜਲ ਮੈਂ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨ ਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰੂ। ਇੱਥੇ ਜੀਵਨ ਮੁਕਤ ਹੈ ਜਦੋਂ ਸਰਬ ਖਤਮ ਹੁੰਦੀ ਹੈ ਸਰੀਰ ਨੂੰ ਛੱਡ ਕੇ ਦੇਹ ਦੇ ਅੰਦਰ ਜੀਵਾਤਮਾ ਸਾਰੇ ਪਰਿਪੂਰਨ ਪਰਮਾਤਮਾ ਵਿੱਚ ਕਿਉਂ ਲੈ ਹੋ ਜਾਂਦਾ ਹੈ। ਜਿਵੇਂ ਇੱਕ ਘੜਾ ਸਮੁੰਦਰ ਵਿੱਚ ਪਿਆ ਉਹਦੇ ਅੰਦਰ ਵੀ ਪਾਣੀ ਹੈ ਬਾਹਰ ਵੀ ਪਾਣੀ। ਘੜੇ ਦੇ ਖੱਪਰ ਨੇ ਅੰਦਰਲੇ ਬਾਹਰਲੇ ਪਾਣੀ ਨੂੰ ਅਲੈਦਾ ਜਾ ਕਰ ਦਿਖਾਇਆ ਹੋਇਆ। ਦਰਅਸਲ ਅਲੈਦਾ ਹੈ ਨਹੀਂ, ਪਰ ਜਿਸ ਵਕਤ ਉਹ ਘੜੇ ਦਾ ਖੱਪਰ ਟੁੱਟ ਜਾਂਦਾ ਹੈ ਅੰਦਰਲਾ ਬਾਹਰਲਾ ਪਾਣੀ ਇੱਕੋ ਜਿਹਾ ਜਿਹੜਾ ਭਰਮ ਜਾ ਪ੍ਰਤੀਤ ਹੁੰਦਾ ਸੀ ਉਹ ਵੀ ਦੂਰ ਹੋ ਜਾਂਦਾ। ਕਿਉਂ ਉਹ ਸਾਰੇ ਪਰਿਪੂਰਨ ਪਰਮਾਤਮਾ ਵਿੱਚ ਲੈ ਹੋ ਜਾਂਦਾ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤਰਣਾਸ਼ਨ ਜਗਦੀਸ਼ ਹੈ। ਸਾਰੇ ਪਰਿਪੂਰਨ ਵਾਹਿਗੁਰੂ ਉਹਦੇ ਵਿੱਚ ਸਰੀਰ ਨੂੰ ਛੱਡ ਕੇ ਲੈ ਜਾਂਦਾ। ਉਹ ਕਿਸੇ ਲੋਕ ਨੂੰ ਗਮਨ ਨਹੀਂ ਕਰਦੇ। ਇਹ ਗਿਆਨੀ ਦੀ ਗਤੀ, ਕਾਰਕਾਂ ਦੀ ਗਤੀ ਇੱਕ ਛੇਵੀਂ। ਕਾਰਕ ਉਹਨਾਂ ਰੂਹਾਂ ਨੂੰ ਕਹਿੰਦੇ ਹਨ ਜਿਹਨਾਂ ਨੂੰ ਕਰਨਾ ਧਰਨਾ ਕੁਝ ਬਾਕੀ ਨਹੀਂ ਹੁੰਦਾ, ਜਿਹਨਾਂ ਦਾ ਆਤਮਿਕ ਸਫ਼ਰ ਖਤਮ ਹੋ ਗਿਆ ਹੁੰਦਾ ਹੈ। ਉਹਨਾਂ ਨੂੰ ਸੰਸਾਰ ਦੇ ਭਲੇ ਵਾਸਤੇ, ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਸਰੀਰ ਧਾਰਨ ਕਰਨਾ ਪੈਂਦਾ ਹੈ। ਜਿਹਨਾਂ ਦੀ ਬਾਬਤੀ ਹਜ਼ੂਰ ਨੇ ਫਰਮਾਨ ਕੀਤਾ ਜਨਮਾਨ ਦੋਹੋਂ ਮੈਂ ਨਾਮ ਜਾਂ ਪਰਉਪਕਾਰੀ ਆਏ ਜੀਅ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲ। ਉਹਨਾਂ ਦੀ ਮਿਸਾਲ ਇਉਂ ਢੁਕਦੀ ਸਮਝੋ ਜਿਵੇਂ ਜੇਲਖਾਨਾ ਹੈ। ਜੇਲਖਾਨੇ ਦੇ ਵਿੱਚ ਕੈਦੀ ਹਨ। ਜਿਹਾ ਜਿਹਾ ਕਿਸੇ ਨੇ ਕੋਈ ਜੁਰਮ ਕੀਤਾ ਹੈ ਥੋੜੀ ਬਹੁਤੀ ਉਹੀ ਜੀ ਉਸਨੂੰ ਕੈਦ ਹੈ। ਸਾਰੇ ਮੁਜਰਮ ਹਨ, ਪਰ ਤੁਸੀਂ ਜੇਲਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਦਰੋਗਾ ਵੀ ਜਾਂਦਾ ਹੈ, ਡਾਕਟਰ ਵੀ ਜਾਂਦਾ। ਦਰੋਗਾ ਔਰ ਡਾਕਟਰ ਉਹ ਸੁਤੰਤਰ ਹਨ, ਉਹ ਕੈਦੀ ਨਹੀਂ ਹਨ। ਉਹ ਕੈਦੀਆਂ ਦੀ ਦੇਖਭਾਲ ਵਾਸਤੇ ਜਾਂਦੇ ਹਨ। ਡਾਕਟਰ ਉਹਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ ਹੈ। ਇਸੇ ਤਰ੍ਹਾਂ ਸੰਸਾਰਿਕ ਜੇਲਖਾਨਾ ਸਮਝੋ। ਜਿਤਨੇ ਜੀਵ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੇ ਮਾਨਵ ਮੁਜਰਮ, ਉਸੀ ਸੰਸਾਰ ਦੇ ਵਿੱਚ ਉਹਨਾਂ ਰੂਹਾਂ ਨੂੰ ਭੇਜਿਆ ਜਾਂਦਾ ਜਿਹਨਾਂ ਨੂੰ ਕਾਰਕ ਕਿਹਾ ਜਾਂਦਾ। ਉਹ ਉਹਨਾਂ ਵਾਂਗੂ ਨਹੀਂ, ਉਹ ਸੁਤੰਤਰ ਆਉਂਦੇ ਉਹ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ। ਸ਼ਬਦ ਰੂਪੀ ਟਾਂਕੇ ਦੇ ਨਾਲ ਜਿਵੇਂ ਇੱਕ ਚੰਗਾ ਕਾਰੀਗਰ ਦੋ ਲੋਹੇ ਦੇ ਟੁਕੜੇ ਨੇ, ਇੱਕ ਛੋਟਾ ਇੱਕ ਬਹੁਤ ਵੱਡਾ ਹੈ, ਦੋਨਾਂ ਨੂੰ ਇਹੋ ਜਿਹਾ ਅਸਚਰ ਟਾਂਕਾ ਲਗਾਉਂਦਾ ਇੱਕ ਕਰ ਦਿੰਦਾ। ਇਸੇ ਤਰ੍ਹਾਂ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਸ਼ਬਦ ਰੂਪੀ ਟਾਂਕੇ ਦੇ ਨਾਲ ਮਿਲਾਉਣ ਵਾਸਤੇ ਉਹਨਾਂ ਦਾ ਆਉਣਾ ਹੁੰਦਾ। ਇਸ ਕਰਕੇ ਉਹਨਾਂ ਨੂੰ ਕਾਰ ਕਿਹਾ ਜਾਂਦਾ। ਉਹਨਾਂ ਦੀ ਗਤੀ ਹੈ ਸੁਤੰਤਰ, ਯਾਨੀ ਆਪਣੇ ਬੰਧਨਾਂ ਵਿੱਚ ਨਹੀਂ ਹਨ। ਸਿਰਫ ਦੁਨੀਆਂ ਦੇ ਫਾਇਦੇ ਵਾਸਤੇ ਦੇਹ ਧਾਰਨੀ ਪੈਂਦੀ ਹੈ। ਛੇ ਕਿਸਮ ਦੀ ਗਤੀ ਦੱਸੀ ਹੈ। ਇੱਥੇ ਗੁਰੂ ਜੀ ਭਗਤਾਂ ਦੀ ਗਤੀ ਦਰਸਾਉਂਦੇ। ਅੰਤਰ ਗੁਰੂ ਅਰਾਧਨਾ ਜੇ ਬਾਜਬ ਗੁਰੂ ਨੂੰ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰਨਾ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਥਾਂ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਤਿਆ, ਗੁਰਾਂ ਦੇ ਨਾਲ ਰਤਿਆ, ਆਹ ਗੁਰੂ ਕਲਗੀਧਰ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਉਂ ਪ੍ਰੇਮੀ ਵੈਕੁੰਠ ਵਰਗਾ ਆਨੰਦ ਮਾਣੇ ਕਹਿਤ ਕਬੀਰ ਕਹੀਏ ਕਾਹੇ ਸਾਧ ਸੰਗਤ ਵੈਕੁੰਠੇ ਕਾਹੇ ਸਾਧ ਸੰਗਤ ਵੈਕੁੰਠ ਬਿਰਤੀ ਟਿਕਾਓ ਖਿਆਲ ਹਰੀ ਜਸ ਵਿੱਚ ਲਿਵਲੀਨ ਕਰੋ ਵੈਕੁੰਠ ਵਰਗਾ ਆਨੰਦ ਮਾਣੋ ਸਯੋਂ ਕੁਛ ਪ੍ਰੇਮੀਆਂ ਨੇ ਗੱਲ ਪੱਲੇ ਪਾ ਕੇ ਹਜ਼ੂਰ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਗਰੀਬ ਨਵਾਜ਼ ਸੁਣਿਆ ਹੈ ਬਾਣੀ ਵਿੱਚ ਭਜਨ ਵਿੱਚ ਕੋਈ ਸਰੂਰ ਹੈ ਕੋਈ ਆਨੰਦ ਹੈ ਕੋਈ ਮਸਤੀ ਹੈ ਸ਼ਾਂਤੀ ਹੈ ਠੰਡ ਹੈ ਨਸ਼ਾ ਹੈ ਅਮਲ ਹੈ ਕਿ ਸੱਚਮੁੱਚੀ ਹੈ ਜਾਂ ਕਿ ਵੈਸੇ ਹੀ ਕਥਨ ਮਾਤਰ ਹੀ ਹੈ ਇਹ ਬਚਨ ਸੁਣ ਕੇ ਹਜ਼ੂਰ ਨੇ ਫਰਮਾਨ ਕੀਤਾ ਗੁਰੂ ਨਾਨਕ ਜੈਸੀ ਸ਼ਖਸੀਅਤ ਕਦੇ ਝੂਠ ਬੋਲ ਸਕਦੀ ਹੈ ਗੁਰੂ ਨਾਨਕ ਜੀ ਦਾ ਫਰਮਾਨ ਤੁਸੀਂ ਨਹੀਂ ਸੁਣਿਆ ਕਿਤੇ ਉਹਨਾਂ ਅਰਜ ਕੀਤੀ ਗਰੀਬਾ ਦੱਸੋ ਆਪ ਜੀ ਉਹ ਫਰਮਾਉਂਦੇ ਹਾਂ
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ
ਆਹ
ਪੋਸਤ ਪੰਗ ਅਸੀਮ ਮਦ ਉਤਰ ਜਾਏ ਪ੍ਰਭਾਤ ਨਾਨਕ ਮਾਰੀ ਨਾਨਕਾ ਚੜ੍ਹੀ ਰਹੇ ਦਿਨ। ਦੁਨੀਆਂ ਦੇ ਲੋਕ ਕਈ ਨਸ਼ੇ ਵਾਲੀਆਂ ਚੀਜ਼ਾਂ ਇਸਤੇਮਾਲ ਕਰਦੇ, ਕੋਈ ਪੋਸਤ ਖਾਂਦਾ ਹੈ, ਕੋਈ ਭੰਗ ਕਹੀਏ ਸੁੱਖਾ ਪੀਂਦਾ ਹੈ, ਕੋਈ ਅਫੀਮ ਖਾਂਦਾ ਹੈ, ਕੋਈ ਸ਼ਰਾਬ ਪੀਂਦਾ ਹੈ। ਇਹੀਆਂ ਨਸ਼ੇ ਵਾਲੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਦੇ ਨਤੀਜੇ ਬਹੁਤ ਬੁਰੇ ਹਨ। ਇਹ ਚੀਜ਼ਾਂ ਸਾਰੀਆਂ ਖੁਸ਼ਕ ਹਨ, ਕੋਈ ਠੰਡੀ ਖੁਸ਼ਕ ਹੈ, ਕੋਈ ਗਰਮ ਖੁਸ਼ਕ ਹੈ। ਅਗਰ ਖੁਸ਼ਕ ਨਾ ਹੋਣ ਨਸ਼ਾ ਹੀ ਨਹੀਂ ਹੋ ਸਕਦਾ। ਇਹਨਾਂ ਦੇ ਨਤੀਜੇ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਦੇ ਹਨ ਹੌਲੀ ਹੌਲੀ ਬਹੁਤ ਬੁਰੇ ਨਿਕਲਦੇ ਹਨ। ਇਹਨਾਂ ਦੇ ਨਸ਼ਿਆਂ ਦੇ ਅਧੀਨ ਆਦਮੀ ਬਹੁਤ ਸਾਰੀਆਂ ਗਲਤੀਆਂ ਕਰ ਪੈਂਦੇ, ਉਹਨਾਂ ਦਾ ਖਮਿਆਜ਼ਾ ਬੁਰਾ ਭੁਗਤਣਾ ਪੈਂਦਾ ਹੈ। ਜਿਤਨੇ ਹਨ ਐਕਸੀਡੈਂਟ, 100 ਚੋਂ 99 ਐਕਸੀਡੈਂਟ ਸ਼ਰਾਬ ਪੀ ਕੇ ਹੁੰਦੇ ਨੇ, ਇੱਕ ਭਾਵੇਂ ਕੁਛ ਨਾ ਕੁਛ ਐਵੇਂ ਹੋ। ਸੋ ਇਹੋ ਜਿਹੀ ਹਾਲਤ ਹੈ, ਹੋਰ ਕਈ ਗਲਤੀਆਂ ਆਦਮੀ ਕਰਦਾ। ਸੋ ਜਿਹਨਾਂ ਨਸ਼ਿਆਂ ਦੇ ਵਿੱਚ ਇਹੋ ਜਿਹੇ ਨੁਕਸਾਨ ਹਨ, ਧਨ ਖਰਚ ਹੁੰਦਾ ਹੈ, ਪੀਣ ਨੂੰ ਕੌੜੇ ਤੇ ਬਦਬੂਦਾਰ ਚੀਜ਼ਾਂ ਪੀ ਕੇ ਇਨਸਾਨ ਕੋਈ ਨਾ ਕੋਈ ਗਲਤੀ ਕਰਦਾ, ਲੜਾਈ ਪੜ੍ਹਾਈ ਹੋ ਜਾਂਦੀ, ਮੁਕੱਦਮੇ ਚੱਲਦੇ ਹਨ, ਉੱਥੇ ਪੈਸਾ ਲੱਗਦਾ, ਕੁਆਰੀ ਹੁੰਦੀ ਹੈ। ਗੁਰੂ ਜੀ ਕਹਿੰਦੇ ਇਹੋ ਜਿਹੇ ਨਸ਼ੇ ਜਿਹੜੇ ਹਨ ਉਹ ਤਾਂ ਇਨਸਾਨ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ, ਲੋਕ ਪ੍ਰਲੋਕ ਦੋਨਾਂ ਨੂੰ ਬਰਬਾਦ ਕਰਦੇ ਹਨ। ਪਰ ਇਹੀ ਜੀ ਇਹੋ ਜਿਹਾ ਨਸ਼ਾ ਹੈ ਜਿਸ ਨੂੰ ਪਾ ਕੇ ਆਦਮੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ, ਜਿਹਨੂੰ ਇਹ ਪ੍ਰਾਪਤ ਹੋ ਜਾਏ ਬਾਦਸ਼ਾਹ ਦਾ ਬਾਦਸ਼ਾਹ ਹੋ ਜਾਂਦਾ ਹੈ। ਉਹ ਹੈ ਨਾਮ ਦੀ ਕੁਮਾਰੀ,
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ
ਨਸ਼ੇ ਵਾਲੀਆਂ ਚੀਜ਼ਾਂ ਗਿਣੀਆਂ ਹਨ। ਇਹਨਾਂ ਦਾ ਨਸ਼ਾ ਕੁਛ ਵਕਤ ਵਿੱਚ ਉਤਰ ਜਾਂਦਾ ਹੈ, तन वाले शरीर में तोड़ लगती है, उसकी गर्मी आग पैदा करके कई बीमारियां पैदा करता है। पर वाहिगुरु अंतर्यामी दे नाम की मस्ती, उसकी कुमारी, उसका अमल, उसका नशा, उसका सुरूर ना उतरन वाला नशा, दिन रात वो नशा चिड़े ही रहता है जिसनों प्राप्त हो जाता। ये गुरु बाबे का फरमान है। ये वचन सुन के उन्हें सिखा साहब दशमेश जी अगे प्रार्थना की, गरीब नवाज ये जो वचन है गुरु बाबे का ठीक है, पर सानू तो यहोजी बीमारी, यहोजा नाम का नशा, नाम का सुरूर कदे प्राप्त नहीं होया। सो गुरु जी कहिंदे तुसी बाणी पढ़ते नहीं होवोगे, तुसी नाम सिमरन नहीं करते होवोगे। उन्हां सिखां ने अर्थ कीती, गरीब ना बिला नागा करते हैं, नितनेम नाल करते हैं, पर सानू तो इहो जिहा नशा नाम दा बाणी दा कदे प्राप्त नहीं होया। गुरु जी ने फिर कहा तुसी बाणी नहीं पढ़ते होवोगे, तुसी सिमरन नहीं करते होवोगे। उन्हां फिर अर्थ कीती, गरीब बिला नागा पढ़ते हैं। उन्होंने प्रैक्टिकली समझाने वास्ते हुक्म किया एक सिंह, जाओ सुखनदान का रगड़ के एक वड्डा गड़वा और कुछ सरलो दे बाटे हाजिर करो। ऐसा ही किया गया। जिन्हां प्रेमियां सवाल किया सी सानू तां कदे नाम का अमल प्राप्त नहीं होया, उन्हां नूं दो हिस्सों में बिठा लिया गया, अद्धे एक पासे अद्धे एक पासे, रिक दे अगे एक एक बाटा रख दिता गया। हुक्म कर दिता दो दो घुटा हर बाटे विच पा दिओ। अद्धिआं नूं हुक्म आया तुसी छक लो, अद्धिआं नूं हुक्म आया तुसी कुरलियां कर दे। गले ते अगे एक बूंद नहीं जान देनी, ख्याल रहे जिवें जिवें हुक्म होया सी उसी तरह उन्होंने अमल किया, उसी तरह उन्होंने हुक्म की तामील की। जिन्हां नूं छकण दा हुक्म सी छक लिया, जिन्हां कुरलियां दा हुक्म सी उन्होंने कुरलियां कर दित्तियां। पंज सत्त दस मिनट गुजरे, पुछया दसो कुछ नशा होया? जिन्हां छकिया सी उन्हां अर्ज कीती, हां गरीब नवाज कुछ कुछ प्रतीत हुंदा है। दूसरिआं नूं पुछया गया तुसीं दसो, उन्हां ने अर्ज कीती, गरीब नवाज सानूं तां कुरलियां दा हुक्म सी, हुक्म सी वी गले ते अगे इक बूंद नहीं जान देनी, असी ऐसा ही कीता है, बड़े ख्याल दे नाल कुरलियां कीतियां। कहणगे नशा फिर तुहानूं क्यों नहीं गरीब, कुरलियां करन वाले नूं कदे नशा हो? नशा तां इह अंदर जाएगा, नाड़ां विच खुशकी पैदा करेगा, फिर जाके नशा होण। गुरु जी कहण लगे जिवें तुहानूं कुरलियां करके नशा नहीं होया, जिन्हां छकिया उन्हां नूं नशा होया। इसी तरह जिहड़े भजन करते हैं, बाणी पढ़ते हैं, उन्हां नूं नशा हुंदा। जिहड़े कुरलियां करते हैं उन्हां नूं बाणी नाम का नशा नहीं प्राप्त। कुरलियां की हैं, बाणी पढ़नी की है? सत्संग मन नूं एकाग्र करके, मन नूं टिका के जो बाणी पढ़नी है, सिमरन करना, उसनों बाणी पढ़नी या सिमरन करना कहा जाता। जिहड़ा मन ना लगना जबान नाल भावे कही जाता है कि हाथ दे विच माला भी फिरी जाती है, तो ख्याल दह दिश दौड़ता है, ख्याल दसा दिशा नूं दौड़िया फिरदा है, टिकदा नहीं। जदों इहो जी अवस्था है फिर वह अमल वो नशा प्राप्त नहीं होता। अते गुरु जी कहिंदे अगर तुसी नाम का अमल चाहते, नाम का सुरूर चाहते हो, नाम की कुमारी चाहते हो, तो मन नूं टिका के सिमरन कराया करो और बाणी पढ़िया करो, फिर तुहानूं एक नशा अवश्य प्राप्त हो जाएगा। तेरी रहे दिन रात नाम कुमारी, नाम कुमारी, तेरी रहे दिन रात नाम कुमारी, नाम कुमारी, नाम कुमारी, नाम कुमारी, नाम कुमारी। ਨਾ ਉਤਰਨ ਵਾਲਾ ਨਸ਼ਾ ਜਦੋਂ ਪ੍ਰਾਪਤ ਹੋ ਜਾਂਦਾ ਹੈ ਅੱਠੇ ਪੈਰ ਉਸ ਨਸ਼ੇ ਵਿੱਚ ਮਖਮੂਰ ਰਹਿੰਦਾ। ਗੁਰੂ ਨਾਨਕ ਦੇਵ ਮਹਾਰਾਜ ਦਿੱਲੀ ਪਹੁੰਚੇ, ਜਮਨਾ ਦੇ ਕਿਨਾਰੇ ਉੱਚਾ ਟਿੱਲਾ ਉਸਤੇ ਬੈਠੇ ਹਨ। ਮਰਦਾਨਾ ਪ੍ਰਭਾਵ ਬਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਬਾਰ ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ, ਇਸਦੀ ਧੁਨੀ ਦੂਰ ਤੱਕ ਪਹੁੰਚੀ, ਫਿਰ ਆਪ ਉਸੀ ਰੰਗ ਵਿੱਚ ਸਮਾਧਿਸ਼ਟ ਹੋ ਜਾਂਦੇ। ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ ਹੈ, ਨਾਲ ਦੀ ਦਰਿਆ ਵਗਦਾ ਦਰਿਆ ਜਾਂਦਾ, ਕਿਨਾਰੇ ਕਿਨਾਰੇ ਫਿਰਦਾ। ਉਸ ਵਕਤ ਦੇ ਬਾਦਸ਼ਾਹ ਦਾ ਹਾਥੀ ਆਨਾ ਨੇੜੇ ਸੀ। ਇੱਕ ਆਦਮੀ ਦਰਿਆ ਦੇ ਕਿਨਾਰੇ ਜੋ ਕਿ ਹਥਵਾਨ ਸੀ, ਉਹ ਵੀ ਫਿਰਦਾ ਦੇਖਿਆ ਮਰਦਾਨੇ ਨੇ, ਪਰ ਉਹਦੇ ਚਿਹਰੇ ਤੇ ਹਵਾਈਆਂ ਉੱਗੀਆਂ, ਚਿਹਰਾ ਬਹੁਤ ਉਦਾਸ, ਬਹੁਤ ਗਮਗੀਨ। ਸਾਸਿੰਘ ਚਿਹਰਾ ਜਿਹੜਾ ਹੈ ਇਹ ਮਨ ਦਾ ਮੀਟਰ ਹੁੰਦਾ। ਮਨ ਜਦੋਂ ਖੁਸ਼ ਹੁੰਦਾ ਚਿਹਰੇ ਦੀ ਹਾਲਤ ਹੋਰ ਹੁੰਦੀ ਹੈ, ਜਦੋਂ ਗਮਗੀਨ ਹੁੰਦਾ ਹੈ ਚਿਹਰੇ ਦੀ ਹਾਲਤ ਹੋਰ ਹੁੰਦੀ ਹੈ। ਸਿਆਣੇ ਪੁਰਸ਼ ਇਸ ਤੋਂ ਪ੍ਰੀਖਿਆ ਕਰਦੇ ਹਨ। ਸੋ ਮਰਦਾਨੇ ਨੇ ਉਸਦੇ ਚਿਹਰੇ ਵੱਲ ਤੱਕ ਕੇ ਉਹਦੇ ਚਿਹਰੇ ਨੂੰ ਬਹੁਤ ਉਦਾਸ ਦੇਖ ਕੇ ਪੁੱਛਿਆ, ਵੀ ਕੀ ਗੱਲ ਪ੍ਰੇਮੀਆ, ਕੀ ਦੁੱਖ ਹੈ, ਕੀ ਕਸ਼ਟ ਹੈ, ਤੇਰੇ ਚਿਹਰੇ ਦੀ ਇਹੋ ਜਿਹੀ ਹਾਲਤ ਹੈ, ਬਹੁਤ ਹੀ ਉਦਾਸ ਦਿੰਦਾ ਹੈ। ਉਸਨੇ ਕਿਹਾ, ਫਕੀਰ ਸਾਈਂ ਕੀ ਦੱਸਾਂ, ਮੈਂ ਗਰੀਬ ਆਦਮੀ ਹਾਂ, ਇਸ ਹਾਥੀ ਖਾਨੇ ਵਿੱਚ ਮੇਰੀ ਛੋਟੀ ਜਿਹੀ ਨੌਕਰੀ ਹੈ, ਇੱਕ ਹਾਥੀ ਦਾ ਸੇਵਾਦਾਰ ਹਥਵਾਨ ਹਾਂ, ਪਰ ਹੁਣੇ ਹੀ ਉਹ ਜਿਸ ਹਾਥੀ ਦੀ ਮੈਨੂੰ ਸੇਵਾ ਮਿਲੀ ਉਹ ਮਰ ਜਾਂਦਾ ਹੈ, ਗਿਰ ਜਾਂਦਾ ਹੈ, ਉਹ ਹਾਥੀ ਮਰ ਗਿਆ, ਮੇਰੀ ਨੌਕਰੀ ਹਟ ਜਾਏਗੀ, ਜੋ ਚਾਰ ਪੈਸੇ ਮਿਲਦੇ ਨੇ ਆਪਣਾ ਤੇ ਬਾਲ ਬੱਚੇ ਦਾ ਗੁਜ਼ਾਰਾ ਕਰਦਾ ਹਾਂ ਉਹ ਬੰਦ ਹੋ ਜਾਏਗਾ, ਇਸ ਕਰਕੇ ਮੈਨੂੰ ਫਿਕਰ ਪਿਆ ਹੋਇਆ ਹੈ। ਬਾਲ ਬੱਚਾ ਉਹਦੇ ਸਮੇਤ ਭੁੱਖਾ ਮਰਾਂਗੇ। ਇਉਂ ਬਚਨ ਕਰਦੇ ਆਇਆ ਮਰਦਾਨਾ ਉਸਨੂੰ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਲਿਆ, ਨਮਸਕਾਰ ਕੀਤੀ, ਸੋ ਅਰਜ਼ ਕੀਤੀ, ਗਰੀਬ ਨਵਾਜ਼, ਇਹ ਬਹੁਤ ਗਰੀਬ ਆਦਮੀ ਹੈ, ਇਹ ਹਾਥੀ ਖਾਨੇ ਵਿੱਚ ਨਤਵਾਨ ਹੈ, ਪਰ ਇਹ ਕਹਿੰਦਾ ਮੇਰਾ ਹੁਣੇ ਹਾਥੀ ਮਰ ਗਿਆ ਹੈ, ਮੇਰੀ ਨੌਕਰੀ ਹਟ ਜਾਏਗੀ, ਇਉਂ ਬਹੁਤ ਉਦਾਸ ਹੈ। ਗੁਰੂ ਜੀ ਕੁਝ ਜਾਣ ਕੇ ਜੋ ਕੁਛ ਖੇਲ ਵਰਤਿਆ ਸੀ ਕਹਿਣ ਲੱਗੇ, ਹਾਥੀ ਮਰਿਆ ਨਹੀਂ, ਹਾਥੀ ਜਿਉਂਦਾ ਹੈ, ਉਸਨੂੰ ਭਰਮ ਪੈ ਗਿਆ ਹੈ। ਉਹ ਕਹਿਣਗੇ ਨਹੀਂ, ਗਰੀਬ ਨਾਲ ਹਾਥੀ ਮਰ ਚੁੱਕਾ ਹੈ, ਮੈਂ ਹੁਣੇ ਆਇਆ ਉੱਥੋਂ, ਖੜਾ ਖੜਾ ਗਿਰ ਗਿਆ, ਮਰ ਗਿਆ, ਅੱਛੀ ਤਰ੍ਹਾਂ ਮੈਂ ਦੇਖਿਆ। ਗੁਰੂ ਜੀ ਕਹਿਣਗੇ ਨਹੀਂ, ਤੈਨੂੰ ਭਰਮ ਪਿਆ, ਹਾਥੀ ਜਿਉਂਦਾ ਹੈ। ਜਦੋਂ ਗੁਰੂ ਜੀ ਨੇ ਦੋ ਤਿੰਨ ਦਫ਼ਾ ਬਚਨ ਕਿਹਾ, ਮਰਦਾਨਾ ਕਹਿਣੇ ਜਾ ਕੇ ਦੇਖ, ਹਾਥੀ ਜ਼ਰੂਰ ਜਿਉਂਦਾ ਹੋਣਾ, ਜਾ ਕੇ ਦੇਖਦਾ, ਹਾਥੀ ਖੜਾ ਚੁੰਮ ਰਿਹਾ। ਇਹ ਗੱਲ ਸਾਰੇ ਪਲੋ ਪਲੀ ਵਿੱਚ, ਸਾਰੇ ਦਿੱਲੀ ਵਿੱਚ ਫੈਲ ਗਈ। ਬਾਦਸ਼ਾਹ ਦੇ ਕੰਨ ਵਿੱਚ ਵੀ ਇਹ ਗੱਲ ਕਿਸੇ ਨੇ ਪਾਈ ਵੀ ਫਕੀਰ ਆਇਆ, ਹਾਥੀ ਮਰ ਗਿਆ ਸੀ ਤਾਂ ਹਾਥੀ ਜਿੰਦਾ ਕਰ ਦਿੱਤਾ। ਉਸਨੇ ਆਪਣੇ ਅਹਿਲਕਾਰਾਂ ਨੂੰ ਕਿਹਾ, ਇਸ ਫਕੀਰ ਨੂੰ ਮੇਰੇ ਪਾਸ ਬੁਲਾਓ। ਉਹਨਾਂ ਵਿੱਚ ਕੋਈ ਸਿਆਣਾ ਅਹਿਲਕਾਰ ਸੀ, ਉਹ ਕਹਿੰਦਾ ਹੈ, ਬਾਦਸ਼ਾਹ ਸਲਾਮਤ, ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਕਤ ਹੈ, ਉਹਨਾਂ ਦੀ ਜ਼ਿਆਰਤ ਵਾਸਤੇ ਖੁਦ ਚੱਲ ਕੇ ਜਾਣਾ ਚਾਹੀਏ, ਤਾਂ ਕੁਛ ਪ੍ਰਾਪਤ ਹੁੰਦਾ ਹੁੰਦਾ। ਸੋ ਐਸਾ ਕਰੋ, ਅਗਰ ਆਪ ਦਰਸ਼ਨ ਕਰਨਾ ਚਾਹੁੰਦੇ ਹੋ, ਉਸ ਤੋਂ ਫਿਰ ਭੇਟਾ ਵਗੈਰਾ ਲੈ ਕੇ ਚੱਲ ਕੇ ਦਰਸ਼ਨ ਦੀਦਾਰ ਕਰੋ, ਜਿੱਥੇ ਆਉਂਦੀ ਰਹੇ। ਹਾਂ, ਬਾਦਸ਼ਾਹ ਅਹਿਲਕਾਰਾਂ ਦੇ ਸਮੇਤ ਬਹੁਤ ਸਾਰੇ ਤੋਹਫੇ ਵਗੈਰਾ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਮਜਨੂੰ ਟੀਲੇ ਹਾਜ਼ਰ ਹੋਇਆ, ਰੱਖ ਕੇ ਨਮਸਕਾਰ ਕੀਤੀ, ਬੈਠ ਕੇ ਦੀਦਾਰ ਕਰਦਾ ਹੈ, ਗੱਲ ਚਲਾਈ। ਆਪਨੇ ਬੜਾ ਮੌਜਦਾ ਦਿਖਾਇਆ, ਆਪਨੇ ਬੜੀ ਕਰਾਮਾਤ ਦਿਖਾਈ, ਹਾਥੀ ਜਿੰਦਾ ਕੀਤਾ। ਗੁਰੂ ਜੀ ਕਹਿੰਦੇ ਕਰਾਮਾਤ ਕਹਿਰ ਹੈ, ਰੱਬ ਦਾ ਬੰਦਾ ਰੱਬ ਦੀ ਖਲਕਤ ਤੇ ਕਹਿਰ ਕਰਨ ਨੂੰ ਤਿਆਰ ਨਹੀਂ। ਕਰਾਮਾਤ ਮੌਜਦਾ, ਫਕੀਰਾਂ ਦੀ ਨਿਗਾਹ ਵਿੱਚ ਕੁਛ ਹਸਤੀ ਨਹੀਂ, ਬਲਕਿ ਇਸਨੂੰ ਬੁਰੀ ਨਿਗਾਹ ਨਾਲ ਦੇਖਦੇ ਹਨ। ਨਾਟਕ ਚੇਟਕ ਕਰਤ ਕੋ ਕਾਜਾ ਪ੍ਰਭ ਲੋਗਨ ਕੋ ਆਵਤ ਲਾਜੇ। ਵਿਸ਼ਵਾਸ ਤੇ ਹਾਥੀ ਪਹਿਲੇ ਜਿੰਦਾ ਸੀ, ਇਸ ਮਹਾਵਤ ਨੂੰ ਭਰਮ ਪੈ ਗਿਆ ਸੀ, ਹਾਥੀ ਪਹਿਲੇ ਜਿੰਦਾ ਸੀ, ਗੁਰੂ ਜੀ ਨੇ ਟਾਲਣ ਦੀ ਕੋਸ਼ਿਸ਼ ਕੀਤੀ। ਪੈਰ ਇਸੀ ਤਰ੍ਹਾਂ ਕੁਛ ਹੋਰ ਬਚਨ ਬਲਾਸ ਹੋਏ, ਅਖੀਰ ਸੂਰ ਦੇ ਛਪਾ ਦਾ ਵਕਤ ਹੋਇਆ। ਬਾਦਸ਼ਾਹ ਕਹਿਣ ਲੱਗਿਆ, ਮੈਨੂੰ ਆਗਿਆ ਦਿਓ, ਮੈਨੂੰ ਇਹ ਵੇਲੇ ਥੋੜਾ ਜਿਹਾ ਕੁਝ ਨਸ਼ਾ ਲੈਣ ਦੀ ਆਦਤ, ਮੇਰੇ ਪਾਸ ਕਿਸੇ ਖਾਸ ਮੁਲਕ ਦੀ ਸ਼ਰਾਬ ਹੈ, ਬਹੁਤ ਅੱਛੀ ਹੈ, ਸੁਣਿਆ ਗੋਰਖ ਆਦਿ ਪੀ ਕੇ ਤਾੜੀ ਲਾਉਂਦੇ ਸਨ, ਹੁਕਮ ਹੋਵੇ ਮੈਂ ਇੱਕ ਸੁਰਾਹੀ ਭੇਜ ਦਿਆਂ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਜਿਹੜੀਆਂ ਤਾੜੀਆਂ ਸ਼ਰਾਬਾਂ ਦੇ ਆਸ ਵਿਕਣੀਆਂ ਸੋਹਣੀਆਂ ਤਾੜੀਆਂ ਹਨ, ਉਹ ਕਾਹਦੀਆਂ ਸਮਾਧੀਆਂ ਹਨ। ਸੋ ਇਉਂ ਸਮਾਧੀ ਤਾਂ ਹਰ ਵਕਤ ਹੀ ਬਣੀ ਰਹਿੰਦੀ ਹੈ, ਜਿਸ ਨੂੰ ਪ੍ਰਾਪਤ ਹੋ ਜਾਵੇ ਤਾਂ ਗੁਰਮੁਖ ਸਦਾ ਨਿਰੋਧ। ਜਿਹਦੀ ਦ੍ਰਿਸ਼ਟੀ ਸਮ ਹੋ ਗਈ ਹੈ, ਜਿਹਦੀ ਦ੍ਰਿਸ਼ਟੀ ਚੋਂ ਸੰਸਾਰ ਭਾਵਨਾ ਉੱਡ ਗਿਆ ਹੈ, ਜਿਸਦੀ ਨਿਗਾਹ ਵਿੱਚ ਜਗਤ ਹਰ ਕਾ ਰੂਪ ਹਰੂਪ ਨਜ਼ਰੀ ਆਇਆ, ਐਸੀ ਅਵਸਥਾ ਪ੍ਰਾਪਤ ਹੋ ਗਈ, ਇਹੋ ਜਿਹੇ ਪੁਰਸ਼ ਨੂੰ ਸਦਾ ਸਮਾਧੀ ਬਣੀ ਰਹਿੰਦੀ, ਚਿੱਤ ਬਿਰਤੀ ਨਿਰੋਧਾ ਸਮਾਧੀ। ਸਿਉਂ ਕਰਕੇ ਨਸ਼ਿਆਂ ਦੇ ਆਸਰੇ ਉਹ ਕਾਹਦੀਆਂ ਸਮਾਧੀਆਂ, ਆਦਮੀ ਕਮਲਾ ਹੋ ਕੇ ਪਿਆ ਰਹਿੰਦਾ ਸਮਾਧੀ। ਖੈਰ, ਗੁਰੂ ਜੀ ਨੇ ਕਿਹਾ, ਬਾਦਸ਼ਾਹ ਸਾਡੇ ਪਾਸ ਤੇਰੀ ਉਹ ਸ਼ਰਾਬ ਨਾਲ ਬਹੁਤ ਆਲਾ ਸ਼ਰਾਬ, ਤੇਰੀ ਸ਼ਰਾਬ ਦਾ ਨਸ਼ਾ ਕਿਤਨੀ ਦੇਰ ਰਹਿੰਦਾ? ਉਹ ਕਹਿੰਦਾ ਜੀ ਸ਼ਾਮ ਨੂੰ ਪੀਂਦੇ ਸਵੇਰੇ ਉੱਤਰ ਜਾਂਦਾ। ਗੁਰੂ ਜੀ ਕਹਿਣ ਲੱਗੇ, ਬਸ ਇਤਨਾ ਹੀ ਨਸ਼ਾ ਇਸਦਾ, ਸਾਡੇ ਪਾਸ ਇਹੋ ਜਿਹੀ ਸ਼ਰਾਬ ਹੈ, ਜੇ ਤੂੰ ਉਸਦਾ ਪਿਆਲਾ ਲੈ ਲੈ, ਕਿਆਮਤ ਤੱਕ ਤੇਰਾ ਨਸ਼ਾ ਨਾ ਹੁੰਦਾ। ਇਸ ਨੂੰ ਹੈਰਾਨ ਹੋ ਗਿਆ, ਉਹ ਕਿਹੋ ਜਿਹਾ ਹੈ, ਇਹੋ ਜਿਹਾ ਨਸ਼ਾ ਜਿਹੜਾ ਜਿਹਦਾ ਨਸ਼ਾ ਹੀ ਨਹੀਂ ਉਤਰਦਾ? ਗੁਰੂ ਜੀ ਕਹਿਣ ਲੱਗੇ, ਪਰ ਗੱਲ ਇੰਨੀ ਹੈ, ਛੀਣੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਹੈ, ਉਹ ਬਹੁਤ ਬਲਵਾਨ ਤੇ ਮਜ਼ਬੂਤ ਹੁੰਦਾ ਹੈ, ਹੋਰ ਬਰਤਨਾਂ ਨੂੰ ਭੰਨ ਦਿੰਦਾ ਹੈ, ਸੋਨੇ ਦੇ ਬਰਤਨ ਵੀ ਠਹਿਰਦਾ ਹੈ। ਇਸੇ ਤਰ੍ਹਾਂ ਉਹ ਜਿਹੜਾ ਸਾਡੇ ਪਾਸ ਸ਼ਰਾਬ ਹਰੇਕ ਦੇ ਪੀਣ ਦੀ, ਕੋਈ ਸ਼ੁੱਧ ਅੰਤਕਰਨ ਵਾਲਾ ਜਿਹੜਾ ਹੈ ਉਹ ਉਸਨੂੰ ਗ੍ਰਹਿਣ ਕਰ ਸਕਦਾ, ਹਰੇਕ ਉਸਦਾ ਅਧਿਕਾਰੀ ਨਹੀਂ, ਪਰ ਹਾਂ ਉਹਦਾ ਨਸ਼ਾ ਨਾ ਉਤਰਨ ਵਾਲਾ ਨਸ਼ਾ ਹੈ। ਹੈਰਾਨ ਹੋ ਕੇ ਪੁੱਛਣ ਲੱਗਿਆ, ਦੱਸੋ ਕਿਰਪਾ ਕਰਕੇ ਉਹ ਕੀ ਹੈ ਗੁਰੂ ਜੀ ਨੇ ਉਸ ਮੌਕੇ ਐਸਾ ਫਰਮਾਨ ਦਿੱਤਾ?
ਤੇਰੀ ਦੱਸੇ ਦਿਨ ਰਾਤ ਨਾਮ ਮਾਰੀ ਨਾਮ ਮਾਰੀ
ਇਕਾਗਰਤਾ ਜਦੋਂ ਭਜਨ ਵਿੱਚ ਹੁੰਦੀ ਹੈ ਉਸ ਮੌਕੇ ਨਾਮ ਦੀ ਬਿਮਾਰੀ ਨਾਮ ਦੀ ਮਸਤੀ ਪ੍ਰਾਪਤ ਹੁੰਦੀ ਹੈ। ਦੁਨੀਆਂ ਦੇ ਵਿੱਚ ਤਿੰਨ ਕਿਸਮ ਦੇ ਸੁੱਖ ਮੰਨੇ ਹਨ, ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਮੁਕਤ ਪਈ ਵਾਸ਼ਨਾ ਨਾਲ। ਇੱਕ ਆਨੰਦ ਦੀ ਬੂੰਦ ਹੈ, ਇੱਕ ਆਨੰਦ ਦਾ ਦਰਿਆ ਹੈ, ਇੱਕ ਆਨੰਦ ਦਾ ਸਮੁੰਦਰ ਹੈ। ਵੱਡੀ ਚੀਜ਼ ਕਿਹੜੀ ਹੈ? ਸਮੁੰਦਰ। ਦੂਸਰਾ ਦਰਜਾ ਦਰਿਆ ਦਾ ਹੈ। ਬੂੰਦ ਇੱਕ ਬਹੁਤ ਛੋਟੀ ਚੀਜ਼ ਹੈ। ਇਸੀ ਤਰ੍ਹਾਂ ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਪਈ ਵਾਸ਼ਨਾ ਨਾ। ਅੱਖਾਂ ਕੰਨ ਨਾਸ਼ਕਾਂ ਰਸਨਾ ਤੁਕ ਇੰਦਰੀ ਪੰਜੇ ਗਿਆਨ ਇੰਦਰੀ, ਇਹਨਾਂ ਦੁਆਰਾ ਮਨ ਦੀ ਇਕਾਗਰਤਾ ਜਦੋਂ ਹੁੰਦੀ ਹੈ ਕਿਸੇ ਵਸਤੂ ਦੇ ਵਿੱਚ, ਉਸ ਇਕਾਗਰਤਾ ਦੁਆਰਾ ਉਹਦੇ ਵਿੱਚ ਆਤਮਾ ਆਨੰਦ ਦਾ ਸਾਗਰ ਹੈ, ਉਹਦਾ ਅਕਸ਼ ਪੈਂਦਾ ਹੈ, ਦਰਅਸਲ ਉਸਦਾ ਸੁੱਖ ਹੁੰਦਾ ਹੈ। ਅਗਿਆਨੀ ਮੰਨਦਾ ਹੈ ਮੈਨੂੰ ਉਹ ਚੀਜ਼ ਵਿੱਚੋਂ ਸੁੱਖ ਪ੍ਰਾਪਤ ਹੋਇਆ, ਉਸਨੂੰ ਦਰਅਸਲ ਵਿਸ਼ੇ ਆਨੰਦ ਕਿਹਾ ਜਾਂਦਾ। ਉਹ ਦੁਨੀਆਂ ਦੇ ਵਿੱਚ ਸਿਰਫ ਇੱਕ ਬੂੰਦ ਮਿਲੀ ਹੋਈ ਤਮਾਮ ਦੁਨੀਆਂ ਨੂੰ, ਭਜਨ ਆਨੰਦ ਹਰਿਦਾਸ, ਭਜਨ ਦਾ ਆਨੰਦ ਬਾਣੀ ਵਿੱਚ ਮਨ ਟਿਕ ਜਾਏ, ਕੀਰਤਨ ਵਿੱਚ ਮਨ ਦੀ ਇਕਾਗਰਤਾ ਹੋਣੀ, ਸਿਮਰਨ ਦੇ ਵਿੱਚ ਮਨ ਦੀ ਇਕਾਗਰਤਾ, ਇਹ ਭਜਨ ਦਾ ਦਰਿਆ ਹੈ। ਬੂੰਦ ਨਾਲ ਦਰਿਆ ਕਿਤਨਾ ਵੱਡਾ ਹੁੰਦਾ, ਇਉਂ ਕਰਦੇ 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 ਭਜਨ ਅਖੀਰ ਤੱਤ ਗਿਆਨ ਵਾਸ਼ਨਾ ਹੈ ਮਨੋਨਾਸ ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ, ਤੱਤ ਗਿਆਨ ਦੀ ਪ੍ਰਾਪਤੀ ਦੁਆਰਾ ਵਾਸ਼ਨਾਵਾਂ ਖੈ ਹੋ ਜਾਂਦੀਆਂ ਹਨ। ਵਾਸ਼ਨਾ ਖੈ ਹੋਣ ਕਰਕੇ ਮਨ ਵੀ ਲੈ ਹੋ ਜਾਂਦਾ, ਕਿਉਂਕਿ ਮਨ ਵਾਸ਼ਨਾ ਦਾ ਪੁਤਲਾ ਹੈ। ਜਦੋਂ ਇਹੋ ਜਿਹੀ ਅਵਸਥਾ ਪ੍ਰਾਪਤ ਹੁੰਦੀ ਹੈ ਉਸਨੂੰ ਆਨੰਦ ਦਾ ਸਮੁੰਦਰ ਕਹਿੰਦੇ, ਉਸਨੂੰ ਬ੍ਰਹਮਾਨੰਦ ਕਹਿੰਦੇ। ਉਹ ਬ੍ਰਹਮ ਗਿਆਨ ਦੀ ਅਵਸਥਾ ਤੋਂ ਬ੍ਰਹਮ ਗਿਆਨ ਦੇ ਅਭਿਆਸ ਦੁਆਰਾ ਪ੍ਰਾਪਤ ਹੁੰਦਾ। ਇਸ ਕਰਕੇ ਤਿੰਨ ਦੋ ਦਰਿਆ ਤੇ ਸਮੁੰਦਰ, ਗੁਰੂ ਜੀ ਆਨੰਦ ਦੇ ਦਰਿਆ ਤੇ ਸਮੁੰਦਰ ਵੱਲ ਸਾਨੂੰ ਪ੍ਰੇਰਦੇ ਹਨ। ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਮਿਨ ਰਸ ਚਾਖੇ ਬੁੱਢ ਗਈ ਸਗਰੀ ਸੁਖੀ ਨਾ ਰੋਵਤ ਜੀ, ਇਉਂ ਕਹਿੰਦੇ ਹਨ। ਹਰ ਨਾਮ ਅਮੋਲਾ ਜੀ ਜਿਨਾਨੇ ਚਾਖੇ, ਪਰਮ ਬ੍ਰਹਮ लाल रंग तुझको लगा जिसके बड़ भागा, मेला कदन होवे ना लागे दागा। पर पाया सुख दाई या मिलिया सुख पाए, सह समाना पीतरे छोड़िया ना जाए। जरा मरा ना व्यापी फिर दुख ना पाया, पी अमृतिया गानिया गुर अमर कराया। सो जाने दिन चाखिया हर नाम अमूला, कीमत कही ना जाइया क्या कह मुख बोला। सतल दर्श तेरा पार न गुण ने तेरी बाणी, पावन धूड़ तेरे दास की नानक गुरु। भजन आनंद आत्मानंद जिन्ना प्राप्त किया दर्श तो ही जान दे। गुरु सिख का सब ते ज्यादा शुभ चिंतक है। गुरु चाहता है मेरा सिख कहे जे आनंद विच मखमूर हो जाए, जिस आनंद विच मैं मखमूर हूं। जिस देश का मैं वासी हां उत्थे पहुंच के मेरे विच ही मिल जाए। तो गुरु जी इस वास्ते बार बार ये उपदेश करते हैं, वाहिगुरु अंतरयामी दे नाम दा आनंद प्राप्त करो। बार बार ख्याल नूं वाहिगुरु दे जस विच जोड़ के, बाणी विच जोड़ के, सिमरन विच जोड़ के उस आनंद नूं प्राप्त करन दा अभ्यास करो। जिस काम वास्ते इंसान पुरुषार्थ करदा है उस नूं प्राप्त कर ही लैंदा है। विशिष्ट जी कहंदे राम जी इसका उद्यम ही दैव है, उद्यम कीतियां सब कुछ प्राप्त हो जाता है। इस वास्ते बार बार सन भजन दे आनंद वास्ते उद्यम करने की ताकीद कर दे। डगमग छाड़ो रे मन बौरा, अब तो जरे मरेशित पाइये दीनो हाथ सुनौरा। वीर डगमग क्या करें कहां डोलावे जियो, सर्व सुख को नायको राम नाम रस पियो। मन नु एकाग्र करके हरी रस पीण दे वास्ते यो बार बार उपदेश कर दे।
डगमग 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 छड़ दे मन डगमग
अंतरयामी दे नाम दे आनंद वास्ते सानू प्रेर दे। स्वयं जिन्ना उसनू प्राप्त कर लिया ओ दोनों जहाना विच सुखी और उच्च मरातबा हासिल करता है। हर रस का तू चाखे साध, चाखत हो रहे विस्माद। हर रस की कीमत कही ना जाए, हर रस साधु हाथ समाए। सो जाने जिन चाखिया हर नाम अमोला, परमेश्वर दे नाम दा आनंद प्राप्त करके सो उच्च मरातबा हासिल करता है। बादशाह शाह सब वश कर दीने, अमृत नाम महारस पीने। अंत गुरु जी सानू उस भजन आनंद वल प्रेर दे ख्याल नू टिका के जो वाहिगुरु दा भजन करन दा अभ्यास किया जाता है, थोड़ी देर विच ए अवस्था प्राप्त होके सदा वास्ते इस आनंद विच मकबूल हो जाता है। फिर ओ कुमारी पुत्र दीनी नाम कुमारी नानका चढ़ी रहे दिन रात,
चढ़ी रहे दिन रात नाम कुमारी।
नाम कुमारी
ਕਹਿੰਦਾ ਗਰੀਬ ਨਾਲ ਕਿਹੋ ਜਿਹੀ ਅੰਧੇਰੀ ਆ ਰਹੀ ਹੈ ਜਿਹਦੇ ਵਿੱਚ ਵੱਡੇ ਵੱਡੇ ਦਰਖਤ ਉੱਡਦੇ ਪ੍ਰਤੀਤ ਹੁੰਦੇ ਹਨ। ਜਿਹੜੀ ਅਨੇਰੀ ਦਰਖਤਾਂ ਨੂੰ ਉਡਾ ਸਕਦੀ ਹੈ, ਆਦਮੀ ਦੀ ਕੀ ਸੱਤਿਆ ਹੈ ਉਹਦੇ ਮੂਹਰੇ ਠਹਿਰ ਸਕੇ, ਐਸਾ ਨਾ ਹੋਵੇ ਕਿਤੇ ਸਾਨੂੰ ਉਡਾ ਕੇ ਲੈ ਜਾਵੇ। ਗੁਰੂ ਜੀ ਕਹਿੰਦੇ ਮਰਦਾਨਿਆਂ ਨਿਰੰਕਾਰ ਦਾ ਭਜਨ ਕਰ, ਆਪਣੀ ਸੁਰਤ ਵਾਹਿਗੁਰੂ ਨਾਲ ਲਗਾ। ਇਹ ਜੇ ਕਮਜ਼ੋਰ ਖਿਆਲ ਚਿੱਤ ਵਿੱਚ ਨਹੀਂ ਆਉਣੇ ਚਾਹੀਦੇ। ਜਿਹੋ ਜਿਹੇ ਖਿਆਲ ਇਨਸਾਨ ਉਠਾਉਂਦਾ ਰਹਿੰਦਾ ਹੈ ਉਹ ਅਜਿਹੀ ਬਣ ਜਾਂਦਾ ਹੈ। ਕਮਜ਼ੋਰ ਖਿਆਲਾਤ ਇਸਨੂੰ ਕਮਜ਼ੋਰ ਕਰਦੇ ਹਨ, ਜਿਹੜੇ ਉੱਚੇ ਖਿਆਲਾਤ ਇਸਨੂੰ ਉੱਚਾ ਕਰ ਦਿੰਦੇ ਹਨ। ਇਸ ਕਰਕੇ ਇਹੋ ਜਿਹੇ ਖਿਆਲ ਚਿੱਤ ਵਿੱਚ ਮਤ ਲਈ। ਅੰਧੇਰੀ ਬਹੁਤ ਕਾਲੀ ਬੋਲੀ ਅੰਧੇਰੀ ਬੜੀ ਦੇਰ ਤੱਕ ਆਉਂਦੀ ਹੈ, ਲੰਘ ਗਈ ਹੈ, ਕਿਤਨੇ ਨੂੰ ਗੜੇ ਵਰਨੇ ਸ਼ੁਰੂ ਹੋ ਗਏ, ਵੱਡੇ ਵੱਡੇ ਗੜੇ ਡਿੱਗਦੇ ਹਨ। ਮਰਦਾਨਾ ਦੇਖ ਕੇ ਫਿਰ ਪੈ ਫੀਤ ਹੋਇਆ ਗਰੀਬ ਨੂੰ, ਅੱਜ ਇੱਕ ਬਲਾ ਤੋਂ ਤਾਂ ਬਚੇ, ਆ ਦੂਜੀ ਬਲਾ ਫਿਰ ਕਿੱਡੇ ਕਿੱਡੇ ਗੜੇ ਗਿਰਦੇ, ਇੱਕ ਸਿਰ ਵਿੱਚ ਲੱਗ ਗਿਆ ਪ੍ਰਾਣ ਖਤਮ ਹੋ ਜਾਣਗੇ, ਕਿਸੇ ਨੇ ਕੱਫਣ ਵੀ ਨਹੀਂ ਪਾਉਣਾ ਰੋਈ ਦਾ ਮਾਮਲਾ। ਗੁਰੂ ਜੀ ਕਹਿਣਗੇ ਮਰਦਾਨਿਆ ਤੇਰੇ ਸਿਰ ਤੇ ਵੱਡੇ ਦਾ ਹੱਥ ਹੈ, ਡਰ ਮਤ, ਵਾਹਿਗੁਰੂ ਦਾ ਭਜਨ ਕਰ। ਮਰਦਾਨੇ ਨੇ ਅੱਖਾਂ ਮੀਟੀਆਂ, ਸੋ ਉਹ ਵੀ ਸਮਾਂ ਲੰਘ ਗਿਆ। ਕਿਤਨੇ ਨੂੰ ਸਾਹਮਣੇ ਕੀ ਦੇਖਿਆ, ਸੁਨਹਿਰੀ ਕੇਸ ਹਨ, ਅਗਮਨ ਅੱਖਾਂ ਚਮਕਦੀਆਂ ਹਨ, ਇੱਕ ਹੱਥ ਵਿੱਚ ਅਗਨੀ ਵਿੱਚ ਜਵਾਨ ਹੈ, ਮਾਰੋ ਮਾਰ ਕਰਦਾ ਚਲਾ ਆ ਰਿਹਾ, ਮਾਂ ਨੂੰ ਮੂੰਹ ਚ ਪਾ ਜਾਏਗਾ। ਉਹਨੂੰ ਦੇਖ ਕੇ ਤਾਂ ਮਰਦਾਨਾ ਬਹੁਤ ਡਰਿਆ। ਗਰੀਬ ਨਵਾਜ ਪਤਾ ਨਹੀਂ ਭੂਤ ਹੈ, ਪ੍ਰੇਤ ਹੈ, ਦੇਵ ਹੈ ਜਾਂ ਕਿ ਦੈਤ ਹੈ, ਕਿਵੇਂ ਮੂੰਹ ਅੱਡੀ ਚਲਾ ਆ ਰਿਹਾ, ਇਸਨੇ ਤਾਂ ਛੱਡਣਾ ਨਹੀਂ, ਹੁਣੇ ਮੂੰਹ ਵਿੱਚ ਪਾ ਜਾਣਾ ਹੈ। ਗੁਰੂ ਜੀ ਕਹਿਣ ਮਰਦਾਨੇ ਆ, ਭੂਤ ਨਹੀਂ, ਪ੍ਰੇਤ ਨਹੀਂ, ਦੇਵ ਨਹੀਂ, ਦੈਤ ਨਹੀਂ, ਉਹ ਲੋਕ ਜਿਹਨਾਂ ਦੀ ਭੂਤ ਫਿਰਤੀ ਪ੍ਰਧਾਨ ਹੈ, ਭੂਤ ਤਾਂ ਉਹਨਾਂ ਨੂੰ ਕਹਿੰਦੇ ਹਨ। ਕਿਉਂ ਗੁਰੂ ਜੀ ਮਰਦਾਨੇ ਨੂੰ ਸਮਝਾਉਂਦੇ ਹਨ, ਭੂਤ ਜਿਹੜੇ ਨਾਮ ਨਹੀਂ ਜਪਦੇ, साधन सेवी है हर की पूजा ना है ते घर मरट सार के भूत वसे तिन मां इना घरां दे विच संता वाहिगुरु दे प्यारे दी सेवा नहीं हुंदी वाहिगुरु दा भजन नहीं हुंदा उना घरां दे विच कहंदे हन वसण वाले आदमी भूत जनानियां भूतनियां पर उस तो उल्ट जिना घरां दे विच ਵਾਹਿਗੁਰੂ ਦੇ ਪਿਆਰਾਂ ਦੇ ਚਰਨ ਧੋਣ ਨਾਲ ਚਿੱਕੜ ਹੋਇਆ ਰਹਿੰਦਾ ਹੈ ਬਾਣੀ ਦੀ ਨਾਮ ਦੀ ਧੁਨੀ ਉੱਠਦੀ ਰਹਿੰਦੀ ਹੈ ਉਹ ਘਰ ਸਵਰਗ ਨਹੀਂ ਬਲਕਿ ਬੈਕੁੰਠ ਰੂਪ ਹੋਇਆ ਕਰਦੇ ਇਉਂ ਗੁਰੂ ਜੀ ਕਹਿੰਦੇ ਮਰਦਾਨਿਆਂ ਭੂਤ ਤਾਂ ਉਹ ਹਨ ਜਿਨ੍ਹਾਂ ਲੋਕਾਂ ਦੀ ਭੂਤ ਬਿਰਤੀ ਪ੍ਰਧਾਨ ਹੈ ਜਿਹੇ ਜੇ ਕਿਸੇ ਦੇ ਖਿਆਲਾਤ ਵੈਸਾ ਉਸਨੂੰ ਦਰਜਾ ਮਿਲਦਾ ਮਨੁੱਖਾਂ ਵਿੱਚ ਹੀ ਇੱਕਣਾਂ ਨੂੰ ਪਸ਼ੂਆਂ ਦਾ ਦਰਜਾ ਦਿੱਤਾ ਜਾਂਦਾ ਇੱਕਣਾਂ ਨੂੰ ਭੂਤਾਂ ਪ੍ਰੇਤਾਂ ਦਾ ਇੱਕਣਾਂ ਨੂੰ ਸ਼ੁਕਰਾਂ ਕੁਕਰਾਂ ਇੱਕਣਾਂ ਨੂੰ ਦੇਵਤਿਆਂ ਦਾ ਦਰਜਾ ਮਿਲਦਾ ਜਾਣਨਾ ਮਨੁੱਖ ਦਾ ਹੀ ਹੈ ਜਿਹੇ ਜੇ ਕਿਸੇ ਦੇ ਖਿਆਲਾਤ ਵੈਸਾ ਉਸਨੂੰ ਦਰਜਾ ਮਿਲਦਾ ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਸਿਰਫ ਖਾਣ ਪੀਣ ਤੱਕ ਹੀ ਮਹਿਦੂਦ ਉਹਨਾਂ ਨੂੰ ਹੈਵਾਨਾਂ ਦਾ ਦਰਜਾ ਦਿੰਦੇ ਕਿਉਂਕਿ ਹੈਵਾਨਾਂ ਦਾ ਕੰਮ ਹੀ ਖਾਣ ਪੀਣ ਤੱਕ ਹੀ ਹੁੰਦਾ ਪੇਟ ਭਰਨ ਤੱਕ ਹੀ ਤੂੰ ਗਾਂ ਕੁਛ ਨਹੀਂ ਜਾਣ ਜਿਨ੍ਹਾਂ ਨੇ ਪਰਮਾਰਥ ਦੀ ਬਾਬਤ ਕੁਛ ਨਹੀਂ ਸੂਝ ਬੂਝ ਨਹੀਂ ਪ੍ਰਾਪਤ ਕੀਤੀ ਉਹਨਾਂ ਦਾ ਦਰਜਾ ਹੈਵਾਨਾਂ ਵਿੱਚ ਦੱਸਿਆ ਆਪ ਨੇ ਆਇਆ ਸਿਕਸਵੇਂ ਬਿਨਬੂ ਜੇ ਪਸ਼ੂ ਹੋਰ ਦੂਸਰੇ ਜਿਨ੍ਹਾਂ ਦਾ ਕੰਮ ਲੜਾਈ ਪੜ੍ਹਾਈ ਤੱਕ ਹੀ ਮਹਿਦੂਦ ਤਮੋਗੁਣੀ ਬਿਰਤੀ ਪ੍ਰਧਾਨ ਹੈ ਜਿਨ੍ਹਾਂ ਲੋਕਾਂ ਦੀ ਉਹਨਾਂ ਨੂੰ ਸ਼ੁਕਰਾਂ ਕੁਕਰਾਂ ਦਾ ਦਰਜਾ ਦਿੱਤਾ ਜਾਂਦਾ ਜਿਹੜੇ ਲੋਕ ਛਲੀਏ ਚਲਾਕ ਹੁਸ਼ਿਆਰ ਦੂਜਿਆਂ ਨੂੰ ਛੜਨ ਵਾਸਤੇ ਬਹੁਤੇ ਆਪਣੇ ਆਪ ਨੂੰ ਹੁਸ਼ਿਆਰ ਮੰਨਦੇ ਉਹਨਾਂ ਨੂੰ ਭੂਤਾਂ ਪ੍ਰੇਤਾਂ ਦਾ ਦਰਜਾ ਦਿੱਤਾ ਜਾਂਦਾ ਪਰ ਜਿਨ੍ਹਾਂ ਲੋਕਾਂ ਦੀ ਦੇਵ ਬਿਰਤੀ ਪ੍ਰਧਾਨ ਹੈ ਦੇਵਤ ਸੁਭਾਵ ਪ੍ਰਧਾਨ ਹੈ ਅਸਲੀ ਇਹ ਜੀਵ ਦਾ ਸੁਭਾਵ ਹੀ ਦੇਵਤਾ ਸੁਭਾਵ ਅਸਲੀ ਸੁਭਾਵ ਇਹਦਾ ਆਪਣਾ ਜਿਹੜਾ ਹੈ ਦੇਵ ਸੁਭਾਵ ਹੈ ਦੇਵਤਿਆਂ ਵਾਲਾ ਪਰਮੇਸ਼ਰ ਦਾ ਭਜਨ ਕਰਨਾ ਸ਼ਬਦ ਵੀ ਉਸਨੂੰ ਦੇਖਣਾ ਇਹ ਇਹਦਾ ਅਸਲੀ ਸੁਭਾਵ ਹੈ ਜੀਵਾਤਮਾ ਦਾ ਪਰ ਇਹ ਉਪਰੇ ਸੁਭਾਅ ਜਿਹੜੇ ਤਿੰਨ ਮਿਲੇ ਹਨ ਕੁਛ ਕਾਰਜ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਹਨ ਇਸਨੇ ਇਹਨਾਂ ਤਿੰਨਾਂ ਸੁਭਾਵਾਂ ਨੂੰ ਆਪਣੇ ਅਸਲੀ ਸੁਭਾਅ ਦੇ ਉੱਪਰ ਪ੍ਰਧਾਨ ਕਰ ਲਿਆ ਬਲਵਾਨ ਕਰ ਲਿਆ ਅਸਲੀ ਸੁਭਾਵ ਇਸਦਾ ਦੱਬ ਗਿਆ ਇਸ ਕਰਕੇ ਇਸ ਨੂੰ ਦੂਸਰੇ ਦਰਜੇ ਮਿਲਦੇ ਹਨ ਤਾਂ ਗੁਰੂ ਜੀ ਕਹਿੰਦੇ ਨੇ ਜਿਹਨਾਂ ਘਰਾਂ ਦੇ ਵਿੱਚ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ ਸੋ ਉਹ ਘਰ ਜਿਹੜੇ ਹਨ ਸ਼ਮਸ਼ਾਨ ਤੂੰਕਾ ਤੇ ਉਹਨਾਂ ਵਿੱਚ ਰਹਿਣ ਵਾਲੇ ਭੂਤ ਨੇ ਭਾਈ। ਇਤਿਹਾਸ ਉਹ ਜੀ ਤੋਂ ਮਰਦਾਨਾ ਭੂਤ ਜਾਣ ਕੇ ਡਰਦਾ ਸੀ, ਸਾਹਮਣੇ ਆਇਆ, ਕਲਚ ਪੱਲਾ ਪਾ ਕੇ ਖੜਾ ਹੋਇਆ, ਸ਼ਟਾਂਗ ਡੰਡਵਤ ਕੀਤੀ। ਗੁਰੂ ਜੀ ਕਹਿਣ ਲੱਗੇ, ਤੂੰ ਕੌਣ ਹੈ? ਸੱਚ ਦੱਸ। ਉਸਨੇ ਅਰਜ ਕੀਤੀ, ਮਹਾਰਾਜ, ਆਪ ਇਹ ਯੁੱਗ ਦੇ ਤਾਰਕ ਹੋ, ਮੈਂ ਇਹ ਯੁੱਗ ਦਾ ਰਾਜਾ, ਇਹਨੇ ਕੱਲ ਯੁੱਗ। ਪਹਿਲੀਆਂ ਦੋ ਸ਼ਰਾਰਤਾਂ ਮੇਰੇ ਵੱਲੋਂ ਸਨ, ਅੰਧੇਰੀ ਔਰ ਗੜੇਵਰ ਨੇ, ਪਰ ਆਪ ਸਮੇਰ ਵਾਂਗ ਅਚਲ ਰਹੇ। ਹੁਣ ਇਉਂ ਆਪ ਦੀ ਸ਼ਰਨ ਆਇਆ ਹਾਂ, ਮੇਰੇ ਤੋਂ ਕੁਛ ਸੇਵਾ ਲਓ, ਜਿਸ ਕਰਕੇ ਮੇਰਾ ਵੀ ਭਲਾ ਹੋ। ਇਹ ਬਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ, ਸੇਵਾ ਦੀ ਸਾਨੂੰ ਕੋਈ ਇੱਛਾ ਨਹੀਂ ਹੈ, ਇਸ ਵਾਸਤੇ ਅਸੀਂ ਨਿਰਚਾਹ ਪੁਰਸ਼। ਉਸਨੇ ਅਰਜ ਕੀਤੀ, ਠੀਕ ਗਰੀਬ ਨਿਵਾਸ, ਆਪ ਨੂੰ ਕੋਈ ਵੀ ਇੱਛਾ ਨਹੀਂ, ਆਪ ਨੂੰ ਅਵਤਾਰ ਧਾਰਨ ਦੀ ਵੀ ਇੱਛਾ ਨਹੀਂ, ਲੇਕਿਨ ਦੁਨੀਆਂ ਦੇ ਫਾਇਦੇ ਵਾਸਤੇ ਆਪਣੇ ਅਵਤਾਰ ਧਾਰ, ਹੋਰ ਲੋਕਾਂ ਤੋਂ ਸੇਵਾ ਲੈਂਦੇ ਉਹਨਾਂ ਦੇ ਫਾਇਦੇ ਵਾਸਤੇ, ਇਸੀ ਤਰ੍ਹਾਂ ਮੇਥੋਂ ਮੇਰੇ ਭਲੇ ਵਾਸਤੇ ਕੋਈ ਸੇਵਾ ਲਓ। ਗੁਰੂ ਜੀ ਕਹਿੰਦੇ, ਕੀ ਸੇਵਾ ਕਰੇਗਾ? ਉਸਨੇ ਅਰਜ ਕੀਤੀ, ਮਹਾਰਾਜ, ਆਪ ਖਾਨਾ ਫਿਰ ਕੇ ਦੁਨੀਆਂ ਦਾ ਉਧਾਰ ਕਰਦੇ, ਜੰਗਲਾਂ ਰੂਹੀਆਂ ਬੀਆਬਾਨਾਂ ਵਿੱਚ ਵਿਚਰਨਾ ਪੈਂਦਾ, ਕਿਤੇ ਰਾਜੇ ਰਾਣੀਆਂ ਦੇ ਜਾਂਦੇ ਹੋ, ਕਿਤੇ ਗਰੀਬਾਂ ਦੇ ਜਾਂਦੇ ਹੋ, ਕਿਤੇ ਚੋਰਾਂ ਠੱਗਾਂ ਦੇ ਵੀ ਜਾਂਦੇ, ਕਿਤੇ ਰੂਹੀਆਂ ਜੰਗਲਾਂ ਬੀਆਬਾਨਾਂ ਵਿੱਚ ਹੀ ਰਹਿੰਦੇ। ਹੁਕਮ ਕਰੋ, ਮੈਂ ਆਪ ਦੇ ਵਾਸਤੇ ਜਿੱਥੇ ਪਹੁੰਚਣਾ ਹੋਵੇ ਪਹਿਲਾਂ ਹੀ ਹੀਰੇ ਲਾਲ ਦੁਆਰਾ ਮਹਿਲ ਤਿਆਰ ਕਰ ਦਿਆ ਕਰਾਂਗਾ, ਉਹਨਾਂ ਵਿੱਚ ਆਪ ਜਾ ਕੇ ਨਿਵਾਸ ਕਰਿਆ ਕਰੋ। ਗੁਰੂ ਜੀ ਨੇ ਇਹ ਬਚਨ ਉਸਦਾ ਸੁਣ ਕੇ ਇਹ ਦੱਸਣ ਵਾਸਤੇ ਵੀ ਸ਼ਾਂਤੀ ਦੱਸ ਜਿਹੜਾ ਹੈ ਉਹ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਨਹੀਂ ਹੈ। ਇਹ ਇੱਕ ਸ਼ਬਦ ਉਚਾਰਨ ਕੀਤਾ ਜੀ ਦੀਆਂ ਚਾਰ ਪੌੜੀਆਂ ਰੱਖੀਆਂ। ਪਹਿਲੀ ਵਿੱਚ ਦੱਸਿਆ, ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਵੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ, ਮਤ ਦੇਖ ਕੂਲਾ ਵਿਸਰੈ ਤੇਰਾ ਚਿੱਤ ਨਾ ਆਵੇ। ਇਹ ਚੀਜ਼ਾਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਨਹੀਂ। ਹਰਬਿੰਦ ਜੀਓ ਜਲ ਵਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਉਠਾਉ। ਸ਼ਾਂਤੀ ਵਾਹਿਗੁਰੂ ਦੇ ਭਜਨ ਬਿਨਾਂ ਹੋਰ ਕਿਸੇ ਵਸਤੂ ਵਿੱਚ ਵੀ ਨਹੀਂ। ਕਿਉਂ ਜੀ, ਐਡੇ ਐਡੇ ਚੰਗੇ ਪਦਾਰਥਾਂ ਚ ਕਿਉਂ ਸ਼ਾਂਤ ਨਹੀਂ? ਇਹਨਾਂ ਦੇ ਦੋ ਦੋਸ਼ ਹਨ, ਅਤ੍ਰਿਪਤੀ ਔਰ ਰਾਗ ਦੁਆਸ਼। ਜਿਸ ਵਸਤੂ ਦੇ ਵਿੱਚ ਰਾਗ ਦੁਆਸ਼ ਅਤ੍ਰਿਪਤੀ ਹੋਵੇ ਉੱਥੇ ਸ਼ਾਂਤ ਨਹੀਂ ਹੋਇਆ ਕਰਦੀ। ਤੇ ਸ਼ਾਂਤਤਾ ਤਾਂ ਵਾਹਿਗੁਰੂ ਦਾ ਭਜਨ ਹੈ, ਉਸ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਸ਼ਾਂਤ ਨਹੀਂ।
ਨਾਮ ਤੋਂ ਬਿਨਾ ਜੂੜਾ ਜਲ ਬਲੇ ਜਾਵੇ, ਨਾਮ ਤੋਂ ਬਿਨਾ ਜਮ ਬਲੇ ਜਾਵੇ,
ਜਲ ਵੱਲ ਜਾਓ, ਮੈਂ ਆਪਣਾ ਗੁਰਪੁਰਸ਼ ਦੇਖਿਆ ਅਵਰ ਨਾ ਹੀ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਕਮਣੀ ਸੁਹਾਏ ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੇ ਨਾ। ਸਿੱਧ ਹਮਾ ਸਿੱਧ ਲਾਈ ਰਿਧ ਆਖਾਂ ਆਓ, गुप्त प्रगट हुए बैसा लोक राखे भाव मत देख भूला विसरा तेरा चितन आवे ना सुल्तान होवा मेल लश्कर तख्त राखा पाओ हुक्म हासिल करी बैठा नानका सब भाव मत देख भूला विसरा तेरा चितन आवे ए सारिया चीजा नु गुरु जी ने दसिया भी एना विच शांति मन दी ठंड नहीं है पीस ऑफ माइंड नहीं है मन दी शांत बिना तिना लोकां चौदह भवना विच वड़ा सुख कोई भी नहीं है क्या रहा मिलने से उसको जिसको चैन दिल का मिल गया जिसने मन दी शांत मिल गई उन की बाकी रह गया पर ए चीज वाहिगुरु दे भजन तो बिना और किसी वस्तु विच ऐही नहीं जदों मन भजन विच एकाग्र हुंदा है उदों शांति सरूर मस्ती हमारी भजन आनंद उसी मौके प्राप्त हो जाता है अंते शांति दाता सरूर दा खजाना सुख दा खजाना आनंद दा सागर वाहिगुरु दा भजन है तदे गुरु जी सानू बार बार ऐसा प्रेरणा दस करो वाहिगुरु दा प्यारा दस करो वाहिगुरु दा प्यारा टिका के बाणी पढ़नी सिमरन करना कीर्तन करना इस द्वारा मन शांति ठंड सुरूर मस्ती तुम्हारी इकलौती प्राप्त हो जाती है तांते यूं नाम कुमारी इंद्री है यानी कुमारी मस्ती ता हर इंसान दे अंदर है मस्ती दा आनंद दा सोमा हर इक दे अंदर है जो मन टिकता है मन एकाग्र हुंदा है भजन दे विच उस दे आसरे मन उस दे नाल टच हुंदा है ओ दे विचों शांति ठंड सुरूर मस्ती खिंचदा अंतियों मन नूं टिका के भजन करन दी आदत बनाओ ताके हरी जस दे विच हरी भजन दे नाल असी सदा ही मसरूर रहण लग पईए गज बज के गुरु स्तोत्र
धन है धन है गुरु नानक साहिब धन धन है Thank you.
Oh,